ਟੈਸਟਿੰਗ ਦਾ ਸਵਾਲ ਆ ਗਿਆ। ਮਨ ਅੰਦਰੋਂ ਕਹਿੰਦਾ ਵੀ ਡੁੱਬ ਜਾਏਗਾ, ਰਾਮ ਰੂਮ ਕਿੱਥੇ ਲੰਘਾਉਂਦਾ? ਉਹ ਪੈਰ ਰੱਖਦਾ, ਰੱਖਦੀ ਸਾਰ ਡੂੰਘਾ ਥਾਂ ਸੀ, ਗੋਤੇ ਖਾਣ ਲੱਗ ਗਿਆ, ਮਸਾਂ ਕੰਡੇ ਤੇ ਨਿਕਲ। ਉਹ ਬੀਬੀ ਕਹਿੰਦੀ ਪੰਡਿਤ ਜੀ ਰਾਮ ਰਾਮ ਕਰਦੇ ਆਓ। ਕਹਿੰਦਾ ਬੀਬੀ ਤੇਰੇ ਵਾਲਾ ਹੀ ਰਾਮ ਲੰਘਾਉਂਦਾ, ਮੇਰੇ ਵਾਲਾ ਨਹੀਂ ਲੰਘਾਉਂਦਾ। ਉਹਨੇ ਇੱਕ ਰਿਮਾਰਕ ਦਿੱਤਾ ਬੜਾ, ਜਿਹੜਾ ਸਾਡੀਆਂ ਅੱਖਾਂ ਖੋਲਦਾ। ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨੇਚਾ ਰਿਦੇ ਨਾ ਆਇਆ, ਰਿਹਾ ਢੇਡ ਕਾ ਢੇਡ, ਨੇਚਾ ਨਹੀਂ ਆਇਆ। ਜਿਹਦੇ ਮਨਾਂ ਚ ਨੇਚਾ ਹੈ ਉਹ ਵੱਡੇ ਵੱਡੇ ਕੰਮ ਕਰ ਲੈਂਦੇ ਨੇ, ਕਿਉਂਕਿ ਗੁਰੂ ਨਾਲ ਹੁੰਦਾ। ਕਿੰਨੀਆਂ ਗੁਰੂ ਘਰ ਚ ਮਸਾਲਾ ਨੇ ਜਿੱਥੇ ਇਸੇ ਤਰ੍ਹਾਂ ਹੋਈ ਹੈ। ਪਰਮੇਸ਼ਰ ਦਾ ਨਾਮ ਲੈ ਕੇ ਆਪ ਵੀ ਲੰਘੇ ਤੇ ਸੈਂਕੜਿਆਂ ਨੂੰ ਲੰਘਾਤਾ ਬਾਬਾ ਵੀਰ ਸਿੰਘ ਜੀ ਮਹਾਰਾਜ ਨਰੰਗਾਬਾਦ ਵਾਲੇ, ਕਿਉਂਕਿ ਰਾੜੇ ਸਾਹਿਬ ਦੀ ਜੋ ਸੰਪਰਦਾ ਹੈ ਇਹ ਬੜੀ ਪਵਿੱਤਰ ਸ਼ਾਖ ਹੈ ਭਾਈ ਦਿਆ ਸਿੰਘ ਜੀ ਤੋਂ, ਬਾਬਾ ਸੋਭਾ ਸਿੰਘ ਜੀ, ਜਿਹਨਾਂ ਨੇ ਨਾਮ ਸਰਵ ਰੋਗ ਔਖਦ ਨਾਮ ਦੁਨੀਆਂ ਦੇ ਰੋਗ ਹਟਾਏ, ਨਾਮ ਦੇ ਕੇ ਉਹਨਾਂ ਤੋਂ ਬੇਦੀ ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਬਹੁਤ ਕਰਨੀ ਕਮਾਈ ਵਾਲੇ ਸੀ। ਉਹਨਾਂ ਦੇ ਬਾਅਦ ਬਾਬਾ ਭਾਗ ਸਿੰਘ ਜੀ ਅਤੇ ਫਿਰ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਆਪ ਫੌਜੀ ਸੀਗੇ ਲੇਕਿਨ ਬੰਦਗੀ ਇੰਨੀ ਕਰੀ ਕੋਈ ਹਿਸਾਬ ਕਿਤਾਬ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਆਈ ਕਿ ਜਮਰੌਦ ਦਾ ਕਿਲ੍ਹਾ ਫਤਿਹ ਹੋ ਗਿਆ, ਜੇ ਫੌਜ ਛੇਤੀ ਨਾ ਪਹੁੰਚੀ ਤਾਂ ਇਹ 2 ਲੱਖ ਮਲਖਈਆ ਹੈ ਜਿਹੜਾ ਹਮਲਾ ਕਰਨ ਨੂੰ ਤਿਆਰ ਹੋ ਰਿਹਾ। ਫੌਜ ਲੈ ਕੇ ਚੱਲਦੇ ਨੇ, ਬਾਬਾ ਵੀਰ ਸਿੰਘ ਨੂੰ ਬੇਨਤੀ ਕਰੀ ਉਹ ਵੀ ਨਾਲ ਹੋਲੇ, ਅਟਕ ਦਰਿਆ ਦੇ ਕੰਢੇ ਤੇ ਜਾਂਦੇ ਨੇ। ਉੱਥੇ ਜਾ ਕੇ ਦੇਖਿਆ ਤਾਂ ਦਰਿਆ ਕੰਢਿਆਂ ਦੇ ਉੱਤੇ ਦੀ ਵਗ ਰਿਹਾ, ਛੱਲਾ ਮਾਰਦਾ ਤੇ ਸਾਰਿਆਂ ਨੇ ਕਿਹਾ, ਜਰਨੈਲਾਂ ਨੇ ਵੀ, ਮਹਾਰਾਜ ਕੋਈ ਤਰੀਕਾ ਨਹੀਂ ਜਿਹਦੇ ਨਾਲ ਦਰਿਆ ਪਾਰ ਕਰੀਏ, ਕਿਸ਼ਤੀਆਂ ਨੂੰ ਵੀ ਰੋੜ ਕੇ ਲੈ ਜਾਏਗਾ। ਉਸ ਵੇਲੇ ਬਾਬਾ ਜੀ ਦੇ ਪਾਸ ਆਉਂਦੇ ਨੇ, ਕਹਿਣ ਲੱਗੇ ਬਾਬਾ ਜੀ ਇਸ ਵੇਲੇ ਪਰਉਪਕਾਰ ਵਸ ਤੁਸੀਂ ਕਿਰਪਾ ਕਰੋ, ਮਹਾਤਮਾ ਨਾਟਕ ਚੇਤਕ ਕੀ ਹੈ ਕੋ ਗਾਜਾ ਪ੍ਰਭ ਲੋਗਨ ਕੋ ਆਵਤ ਲਾਜਾ, ਨਾਟਕ ਚੇਤਕ ਨਹੀਂ ਸੰਤ ਕਰਿਆ ਕਰਦੇ, ਕੋਈ ਪਰਉਪਕਾਰ ਵਸ ਬਾਤ ਆ ਜਾਵੇ, ਬਹੁਤਾ ਹਿੱਤ ਹੋਵੇ ਸੰਸਾਰ ਦਾ, ਫਿਰ ਕਿਤੇ ਮਾੜਾ ਮੋਟਾ ਕਰ ਵੀ ਦਿੰਦੇ ਨੇ। ਉਸ ਵੇਲੇ ਬਾਬਾ ਜੀ ਨੇ ਪਰਉਪਕਾਰ ਦੇਖ ਕੇ ਮਹਾਰਾਜ ਨੇ ਕਿਹਾ, ਰਣਜੀਤ ਸਿੰਘ ਨੇ, ਕਿ ਮਹਾਰਾਜ ਬੜੀ ਮੁਸ਼ਕਲ ਤੋਂ ਬਾਅਦ ਖਾਲਸਾ ਰਾਜ ਕਾਇਮ ਹੋਇਆ, 20,000 ਬੀਬੀਆਂ ਬੱਚੇ ਕੌਡੀ ਕੌਡੀ ਨੂੰ ਜਾ ਕੇ ਵਿਕਦੇ ਨੇ, ਉਹੀ ਫੇਰ ਆ ਰਹੇ ਨੇ, ਪੰਜਾਬ ਦੀ ਇੱਜ਼ਤ ਲੁੱਟੀ ਜਾਏਗੀ, ਘਰ ਬਾਰ ਲੁੱਟੇ ਜਾਣਗੇ, ਕਿਰਪਾ ਕਰੋ। ਉਸ ਵੇਲੇ ਬਾਬਾ ਜੀ ਦਿਆਲੂ ਹੋ ਗਏ, ਕਹਿਣ ਲੱਗੇ ਮਹਾਰਾਜ ਰਣਜੀਤ ਸਿੰਘ ਅਸੀਂ 2 ਘੰਟੇ ਦਾ ਟਾਈਮ ਮੰਗ ਲੈਂਦੇ ਹਾਂ ਦਰਿਆ ਤੋਂ, ਲੰਘਾ ਲੇਗਾ ਫੌਜਾਂ? ਕਹਿੰਦੇ ਹਾਂ। ਕਹਿੰਦੇ ਅਸੀਂ ਸੁਖਨੀ ਸਾਹਿਬ ਪੜ੍ਹਦੇ ਹਾਂ, ਹਾਥੀ ਤੇ ਬੈਠੇ ਨੇ ਦਰਿਆ ਦੇ ਕੋਲ, ਕਹਿਣ ਲੱਗੇ ਅਸੀਂ ਸੁਖਨੀ ਸਾਹਿਬ ਪੜ੍ਹਨਾ ਤੇ ਤੂੰ ਕਿਤੇ ਕਿਤੇ ਹੋ ਕੇ ਚੱਲ ਪੈ। ਦਰਿਆ ਨੀਵਾਂ ਹੋ ਗਿਆ, ਕਈ ਪ੍ਰੇਮੀਆਂ ਦੇ ਮਨਾਂ 'ਚ ਖਿਆਲ ਆਉਂਦਾ ਹੈ ਵੀ ਐਂ ਹੋ ਵੀ ਜਾਇਆ ਕਰਦਾ ਜਿਹੜੀਆਂ ਇਹ ਗੱਲਾਂ ਕਹਿੰਦੇ ਨੇ। ਇਹ ਸਾਰੀ ਮਾਇਆ ਜਿਹੜੀ ਹੈ ਪਰਮੇਸ਼ੁਰ ਦੇ ਭੈ ਵਿੱਚ ਚੱਲਦੀ ਹੈ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਕ ਦਰਿਆ, ਭੈ ਵਿੱਚ ਅਗਨ ਕੱਢੇ ਬੇਗਾਰ। ਸਾਧੂ ਜਿਹੜੇ ਹੁੰਦੇ ਨੇ ਪਰਮੇਸ਼ੁਰ ਨਾਲ ਇੱਕ ਮਿੱਕ ਹੋਏ ਹੋਏ, ਉਹਨਾਂ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਦਰਗਾਹ ਵੀ ਮੰਨਦੀ ਹੈ ਅਤੇ ਪ੍ਰਕਿਰਤੀ ਵੀ ਮੰਨਦੀ ਹੈ। ਜਾਂ ਕਾ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੇ ਤਲੈ, ਜਿਹਦਾ ਦਰਗਾਹ ਕਹਿਣਾ ਮੰਨਦੀ ਹੈ, ਲਿਖ ਦਿੱਤਾ ਵੀ ਇਹਦੇ ਪੁੱਤਰ ਨਹੀਂ ਹੋਣਾ। ਪਰਮੇਸ਼ੁਰ ਦਾ ਪਿਆਰਾ ਕਹਿੰਦਾ ਇੱਕ, ਇਹਦੇ ਤਾਂ 8 ਹੋਣਗੇ, ਉਵੇਂ ਜਿਵੇਂ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਚਲੇ ਜਾਂਦੇ, ਖੜ ਗਏ ਅਤੇ ਇੱਕ ਪਲਟਣ ਉਹਦੇ 'ਚ ਇਹੀ ਜਿਹੀ ਨਾਸਤਿਕ ਸੀ, ਕਹਿਣ ਲੱਗੇ ਵੀ ਦਰਿਆ ਵੀ ਕਦੇ ਉਤਰਦਾ ਹੁੰਦਾ? ਉਹ ਵਾਰ ਵਾਰ ਸੁਨੇਹਾ ਆਉਂਦਾ ਵੀ ਲੰਘੋ, ਉਹ ਕਹਿੰਦੇ ਉਹਨਾਂ ਨੇ ਫੈਸਲਾ ਕਰ ਲਿਆ ਵੀ ਸੁਖਨੀ ਸਾਹਿਬ ਜਦ ਖਤਮ ਹੋਊ ਤਾਂ ਵੜਨਾ ਦਰਿਆ 'ਚ, ਅਤੇ ਅਸੀਂ ਦੱਸ ਸਕੀਏ ਵੀ ਇਹ ਸਭ ਟਾਉਂਗਾ। ਅਖੀਰ ਬਾਬਾ ਜੀ ਨੇ ਆਖਰੀ ਅਸ਼ਟਪਦੀ ਰਹਿ ਗਈ, ਝੰਡੀ ਖੜੀ ਕਰ ਦਿੱਤੀ ਅਤੇ ਆਪਣੇ ਹਾਥੀ ਤੋਰ ਲਿਆ, ਇਹ ਪਲਟਣ ਵਿੱਚ ਦਾਖਲ ਹੋ ਗਈ। ਜਦ ਅੱਧ 'ਚ ਗਏ ਬਾਬਾ ਜੀ ਬਾਹਰ ਚਲੇ ਗਏ, ਦਰਿਆ ਉਨਾ ਹੀ ਭਰ ਕੇ ਉਛਲਣਾ ਸ਼ੁਰੂ ਕਰ ਦਿੱਤਾ, ਪਲਟਣ ਰੁੜ ਗਈ। ਮਹਾਰਾਜ ਕਹਿਣ ਲੱਗੇ ਬਾਬਾ ਜੀ ਇੱਕ ਪਲਟਣ ਰੁੜ ਗਈ, ਕਹਿੰਦੇ ਭਾਈ ਨਾਸਤਕ ਲੋਕ ਸੀਗੇ, ਸ਼ਬਦ ਨੂੰ ਨਹੀਂ ਇਹਨਾਂ ਨੇ ਮੰਨਿਆ, ਇਸ ਕਰਕੇ ਰੁੜਨਾ ਹੀ ਸੀ। ਸੋ ਉਹ ਬੀਬੀ ਕਹਿਣ ਲੱਗੀ, ਪੰਡਿਤ ਜੀ ਤੁਸੀਂ ਤਾਂ ਉਪਦੇਸ਼ ਦਿੰਦੇ ਹੋ ਪਰ ਆਪ ਨਹੀਂ ਕਮਾਉਂਦੇ, ਅਵਰ ਉਪਦੇਸ਼ ਹੈ ਆਪ ਨਾ ਕਰੇ, ਆਪ ਨਹੀਂ ਕਰਦਾ ਦੂਜਿਆਂ ਨੂੰ ਉਪਦੇਸ਼ ਦਿੰਦਾ। ਸੋ ਇਹ ਗੱਲ ਨਹੀਂ ਚੱਲਦੀ ਜਦ ਤੱਕ ਪ੍ਰਤੀਤ ਨਾ ਮਨ ਵਿੱਚ ਆਵੇ, ਭਰੋਸਾ ਨਾ ਆਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ, ਗੁਰੂ ਦੇ ਉੱਤੇ ਭਰੋਸਾ ਨਾ ਹੋਵੇ, ਨਾਮ ਨਹੀਂ ਜਪਿਆ ਜਾਂਦਾ। ਦੂਸਰੀ ਰਹਿਤ ਹੁੰਦੀ ਹੈ ਰਜਾ ਵਿੱਚ ਰਾਜੀ ਰਹਿਣਾ, ਚੰਗਾ ਹੋ ਜੇ ਮਾੜਾ ਹੋ ਜੇ, ਜੋ ਵਿਧਨਾ ਦਾ ਲਿਖਿਆ ਹੋਇਆ ਉਹਨੇ ਹੋਣਾ, ਉਹਦੇ ਵਿੱਚ ਰਾਜੀ ਰਹਿਣਾ। ਇਹ ਨਹੀਂ ਗੁੱਸੇ 'ਚ ਆ ਕੇ ਕਹੇ ਮੈਂ ਨਹੀਂ ਭਜਨ ਕਰਦਾ, ਮੈਂ ਨਹੀਂ ਬਾਣੀ ਪੜ੍ਹਦਾ। ਤੀਸਰਾ ਹੋਇਆ ਕਰਦਾ ਵਾਸ਼ਨਾਵਾਂ ਦਾ ਤਿਆਗ, ਬੇਅੰਤ ਵਾਸ਼ਨਾ ਨਾਲ ਘਿਰੇ ਪਏ ਹਾਂ ਅਸੀਂ, ਜੰਮਦੇ ਮਰਦੇ ਵੀ ਵਾਸ਼ਨਾ ਦੇ ਬੰਨੇ ਆ ਜਾਂਦੇ। ਚੌਥਾ ਹੋਇਆ ਕਰਦਾ ਨਾ ਉਸਤ ਤੋਂ ਖੁਸ਼ ਹੋਣਾ, ਨਾ ਨਿੰਦਿਆ ਤੋਂ ਨਾਰਾਜ਼ ਹੋਣਾ, ਦੋਹਾਂ ਨੂੰ ਬਰਾਬਰ ਕਰਕੇ ਜਾਣਾ। ਉਸਤ ਕਰਦਾ ਉਹ ਆਪਣਾ ਫਲ ਲੈਂਦਾ, ਸਾਧੂ ਸੰਤਾਂ ਨੂੰ ਕਿਸੇ ਫਲ ਦੀ ਲੋੜ ਨਹੀਂ ਹੁੰਦੀ, ਉਹ ਜਿਹੜੇ ਉਸਤ ਕਰਦੇ ਨੇ ਉਹ ਲੈ ਜਾਇਆ ਕਰਦੇ ਨੇ, ਲੇਕਿਨ ਉਹਨਾਂ 'ਤੇ ਨਹੀਂ ਕੋਈ ਅਸਰ ਹੁੰਦਾ। ਸਾਰੀ ਦੁਨੀਆ ਕਹੀ ਜਾਵੇ ਬਈ ਇਹ ਬਹੁਤ ਚੰਗਾ ਬਹੁਤ ਚੰਗਾ, ਪਾਣੀ ਦੇ ਗਲਾਸ ਦੀ ਪਿਆਸ ਲੱਗੀ, ਉਹ ਪਾਣੀ ਦਾ ਗਲਾਸ ਤਾਂ ਨਹੀਂ ਲਿਆ ਸਕਦੀ ਉਸਤ, ਉਹ ਤਾਂ ਪਾਣੀ ਨੇ ਹੀ ਪਿਆਸ ਬੁਝਾਉਣੀ ਹੈ। ਐਵੇਂ ਹੀ ਖਿਆਲ ਹੁੰਦਾ ਆਦਮੀ ਦੇ ਮਨ 'ਚ ਆ ਜਾਂਦਾ ਵੀ ਮੈਨੂੰ ਬੜਾ ਚੰਗਾ ਕਹਿੰਦਾ, ਨਿੰਦਿਆ ਤੋਂ ਡਰ ਜਾਂਦਾ, ਇਹ ਬਰਾਬਰ ਹੋਵੇ। ਤੀਸਰਾ ਹੁੰਦਾ ਮੰਤਰ 'ਤੇ ਭਰੋਸਾ, ਜੋ ਮੰਤਰ ਗੁਰੂ ਨੇ ਦੇ ਤਾ ਸਾਰੇ ਮੰਤਰ ਤਾਰਨ ਦੀ ਸਮਰੱਥਾ ਰੱਖਦੇ ਹਾਂ, ਹਾਂ ਬਲਿਹਾਰੇ ਜਾਓ ਜਿੱਥੇ ਤੇਰੇ ਨਾਵਾਂ, ਜਿੰਨੇ ਵੀ ਪਰਮੇਸ਼ੁਰ ਅੱਲਾ ਕਹਿ ਲਓ ਉਹਨੇ ਵੀ ਨਿਗਾ ਦੇਣਾ, ਵਾਹਿਗੁਰੂ ਉਹਨੇ ਵੀ ਨਿਗਾ ਦੇਣਾ, ਜੋ ਗੁਰੂ ਨੇ ਦੇ ਤਾ ਉਹਦੇ ਉੱਤੇ ਦ੍ਰਿੜ ਰਹੋ, ਜੋ ਪੰਜ ਪਿਆਰਿਆਂ ਨੇ ਨਾਮ ਦੇ ਤਾ ਉਹਦੇ ਉੱਤੇ ਦ੍ਰਿੜ ਰਹੋ, ਉਹਨੇ ਪਾਰ ਲੰਘਾ ਦੇਣਾ। ਜੇ ਡਵਾਂਡੋਲ ਹੋਵੇ ਵੀ ਕਦੇ ਕੋਈ ਕਰਨ ਲੱਗ ਗਿਆ ਕਦੇ ਕੋਈ, ਫਿਰ ਨਹੀਂ ਲੰਘਦਾ, ਡੁੱਬ ਜਾਇਆ ਕਰਦਾ। ਅਤੇ ਅਗਲੀ ਰਹਿਤ ਹੈ ਸੇਵਾ ਦੀ ਲਗਨ ਹੋਵੇ ਮਨ ਦੇ ਅੰਦਰ ਜ਼ਬਰਦਸਤ, ਵੀ ਮੈਂ ਸੇਵਾ ਕਰ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਬਾਉਲ ਪਾਈ। ਫਿਰ ਅਭਿਮਾਨ ਨਾ ਕੋਈ ਵੀ ਹੋਵੇ, ਪਖੰਡ ਬਿਲਕੁਲ ਨਾ ਹੋਵੇ, ਦਿਖਾਵਾ ਬਿਲਕੁਲ ਨਾ ਹੋਵੇ। ਸੋ ਇਸ ਤਰ੍ਹਾਂ ਦੇ ਨਾਲ ਨਾਮ ਦੀ ਦਾਤ ਸਿਖਾਲੀ ਨਹੀਂ ਮਿਲਦੀ, ਬੜੀ ਔਖੀ ਹੈ। ਸੋ ਜਿਸ ਵਾਰ ਦੇਖਿਆ ਵੀ ਇਹ ਭਾਈ ਧਾਇਆ ਆ ਆਪਣਾ ਮੁਖਾਲਫਤ ਸਹਿਲੀ ਹੈ ਨਹੀਂ, ਉਸ ਵੇਲੇ ਗੁਰੂ ਮਹਾਰਾਜ ਨੇ ਕਿਰਪਾ ਕਰਤੀ, ਚਰਨਾ ਮ੍ਰਿਤ ਦੇ ਤਾ ਅਤੇ ਜੁਗਤ ਦੱਸ ਦਿੱਤੀ, ਕਿਉਂਕਿ ਨਾਮ ਜੁਗਤ ਦੇ ਬਗੈਰ ਨਹੀਂ ਪਤਾ ਲੱਗਿਆ ਕਰਦਾ। ਇੱਕ ਤਾਂ ਫਾਰਮੂਲੇ ਨਾਲ ਸਵਾਲ ਕੱਢਣਾ ਹੈ, ਇੱਕ ਟੱਕਰਾਂ ਮਾਰਨੀ। ਇੱਕ ਬੱਚਾ ਪੜ੍ਹਦਾ ਉਹਨੂੰ ਕਹੋ ਵੀ 999 ਵਾਰੀ, 999 ਨੂੰ 999 ਵਾਰੀ ਜਮ੍ਹਾਂ ਕਰੋ। ਜਿਹਦੇ ਕੋਲ ਤਾਂ ਫਾਰਮੂਲਾ ਨਹੀਂ ਹੈ ਉਹਨੇ ਤਾਂ ਕਿੰਨਾ ਟਾਈਮ ਲਾ ਦੇਣਾ, ਜਿਹਦੇ ਕੋਲ ਫਾਰਮੂਲਾ ਉਹਨੇ ਕੁਛ ਨਹੀਂ ਕਰਨਾ, ਹਜ਼ਾਰ ਨਾਲ 9 ਨੂੰ ਗੁਣਾ ਕਰਕੇ 9 ਵਿੱਚੋਂ ਕੱਢ ਦੇਣੇ। ਮਾੜੀ ਜੀ ਸਵਾਲ ਹੈ, ਮਾੜੇ ਜੇ ਗੁਰ ਨਾਲ ਆ ਜਾਂਦਾ। ਸੋ ਜੁਗਤ ਦੇ ਨਾਲ ਨਾਮ ਜਪ ਹੁੰਦਾ, ਨਾਮ ਰਸਨਾ ਨਾਲ ਜਪਿਆ ਜਾਂਦਾ, ਸਵਾਸ ਨਾਲ ਜਪਿਆ ਜਾਂਦਾ, ਆਗਿਆ ਚੱਕਰ 'ਚ ਨਾਮ ਜਪਿਆ ਜਾਂਦਾ, ਹਰ ਸ਼ਬਦ ਦੀ ਮਦਦ ਨਾਲ ਜਪਿਆ ਜਾਂਦਾ, ਤ੍ਰਿਪਤੀ 'ਚ ਨਾਮ ਜਪਿਆ ਜਾਂਦਾ, ਦਸਵੇਂ ਦੁਆਰ ਜਪਿਆ ਜਾਂਦਾ, ਰੋਮ ਰੋਮ ਦੇ ਵਿੱਚ ਜਪਿਆ ਜਾਂਦਾ। ਸੋ ਗੁਰੂ ਮਹਾਰਾਜ ਦੀ ਸੇਵਾ ਕਰਦਾ ਅਤੇ ਨਾਲ ਬੰਦਗੀ ਕਰਦਾ, ਅਖੀਰ ਨਾਮ ਜਪਦੇ ਜਪਦੇ ਦਸਵੇਂ ਦੁਆਰ ਦੀ ਸੋਝੀ ਹੋ ਗਈ, ਦਰਵਾਜ਼ਾ ਖੁੱਲ੍ਹ ਗਿਆ ਜਿਹਨੂੰ ਵਜਰ ਕਪਾਟ ਜੜੇ ਹੋਏ ਨੇ। ਅੰਤਰ ਕੋਟ ਛਜੇ ਹਟ ਨਾਲੇ, ਆਪੇ ਲੇਵੈ ਬਸ ਸੰਭਾਲੇ, ਵਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦ ਹੀ ਕਲਾਏਗਾ। ਉਹ ਗੁਰੂ ਦੇ ਸ਼ਬਦ ਨੇ ਵਜਰ ਕਪਾਟ ਖੋਲ੍ਹਦੇ, ਕਿਉਂਕਿ ਗੁਰੂ ਦਾ ਸ਼ਬਦ ਚਾਬੀ ਹੁੰਦੀ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅਨਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਅਤੇ ਜਿਸ ਵਾਰ ਦਸਵਾਂ ਦੁਆਰ ਖੁੱਲ੍ਹਿਆ, ਉਸ ਵੇਲੇ ਅਵਸਥਾ ਹੁੰਦੀ ਹੈ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ਼। ਐਸੀ ਅਵਸਥਾ ਹਰ ਵਕਤ ਨਾਮ ਦੇ ਵਿੱਚ ਲੀਨ ਰਹਿੰਦਾ, ਧਾਵਤ ਥੰਮਿਆ ਮਨ ਠਹਿਰ ਗਿਆ, ਸਤਿਗੁਰ ਮਿਲਿਆ, ਜਦ ਪੂਰਾ ਸਮਰੱਥ ਗੁਰੂ ਮਿਲ ਗਿਆ ਮਨ ਠਹਿਰ ਗਿਆ, ਦਸਵਾਂ ਦੁਆਰ ਪਾਇਆ। ਉੱਥੇ ਨਿਸ਼ਾਨੀਆਂ ਨੇ, ਐਵੇਂ ਨਹੀਂ ਹੈ ਵੀ ਸੁਰਤ ਕੰਮ ਰੋਕ ਕੇ ਬੈਠੇ ਰਹੋ ਮੈਨੂੰ ਦਸਵਾਂ ਦੁਆਰ ਮਿਲ ਗਿਆ, ਦਸਵੇਂ ਦੁਆਰ ਦੀ ਨਿਸ਼ਾਨੀ ਹੈ ਜਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉੱਠ ਗਿਆ। ਇੱਕ ਧੁਨ ਪੈਦਾ ਹੁੰਦੀ ਹੈ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਾਣੀ, ਕਿਉਂਕਿ ਆਹ ਸਾਰਾ ਸੰਸਾਰ ਧੁਨ ਚੋਂ ਪੈਦਾ ਹੋਇਆ। ਨਿਰੰਕਾਰ ਆਕਾਰ ਹੋਏ ਇੱਕ ਅੰਕਾਰ ਪਾਰਸ ਲਾਇਆ, ਨਿਰੰਕਾਰ ਨੇ ਜਦੋਂ ਆਪਣਾ ਰੂਪ ਪ੍ਰਗਟ ਕੀਤਾ ਆਪੀ ਨਾ ਆਪ ਸਾਜਿਓ, ਉਸ ਵੇਲੇ ਉਹਦਾ ਨਾਂ ਏਕ ਅੰਕਾਰ ਹੋਇਆ। ਏਕ ਅੰਕਾਰ ਤੋਂ ਸ਼ਬਦ ਧੁਨ ਹੋਈ, ਏਕ ਅੰਕਾਰੋਂ ਸ਼ਬਦ ਧੁਨ ਓਂਕਾਰ ਆਕਾਰ ਪਾਇਆ, ਉਹ ਸ਼ਬਦ ਧੁਨ ਦਾ ਨਾਂ ਰੱਖਿਆ ਗਿਆ ਓਂਕਾਰ। ਗੁਰੂ ਨਾਨਕ ਸਾਹਿਬ ਨੇ ਅੱਡ ਅੱਡ ਨਹੀਂ ਹੋਣ ਦਿੱਤਾ, ਏਕ ਓਂਕਾਰ ਇਕੱਠਾ ਕਰਦਾ, ਵੀ ਫਰਕ ਨਾ ਸਮਝ ਲਿਆ ਕਿਤੇ। ਇਹ ਨਾਮ ਤੇ ਨਾਮੀ ਵਿੱਚ ਫਰਕ ਨਹੀਂ, ਦੋਏ ਇੱਕੋ ਚੀਜ਼ ਨੇ। ਸੋ ਧੁਨ ਉੱਠੀ, ਧੁਨ ਨੇ ਉਸਨੇ ਸਾਰਾ ਸੰਸਾਰ ਆਕਾਰ ਵਿੱਚ ਕਰ ਦਿੱਤਾ। ਸਾਰੀ ਦੁਨੀਆ ਮੰਨਦੀ ਹੈ, ਈਸਾਈ ਕਹਿੰਦੇ ਨੇ ਕਿ ਦੇਅਰ ਵਾਜ ਲੁਗਾਸ ਦੈਟ ਵਾਜ ਵਿਦ ਇਨ ਗੋਡ, ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ ਦੇਅਰ ਵਾਜ ਲੁਗਾਸ। ਆਹ ਸੰਸਾਰ ਬਣਨ ਤੋਂ ਪਹਿਲਾਂ ਇੱਥੇ ਬ੍ਰਹਮੰਡ ਦੇ ਵਿੱਚ ਸ਼ਬਦ ਸੀ, ਕੋਈ ਚੀਜ਼ ਨਹੀਂ ਸੀ, ਇਕੱਲਾ ਸ਼ਬਦ। ਉਹ ਵਾਹਿਗੁਰੂ ਦੇ ਵਿੱਚ ਸੀ, ਉਹ ਸ਼ਬਦ ਤੋਂ ਆਹ ਸਾਰਾ ਮੈਨੀਫੈਸਟ ਹੋਇਆ। ਇਸਲਾਮ ਵਾਲੇ ਵੀ ਇਸੇ ਤਰ੍ਹਾਂ ਕਹਿੰਦੇ ਨੇ ਤੇ ਆਪਣੇ ਵੀ ਐਵੇਂ ਕਹਿੰਦੇ ਆ, ਓਂਕਾਰ ਵਰਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਵੇਦ ਨਿਰਮੇ, ਓਂਕਾਰ ਸੈਲ ਯੁਗ ਪਏ, ਟਾਈਮ ਐਂਡ ਸਪੇਸ ਸ਼ਬਦ ਤੋਂ ਹੋਈ ਹੈ, ਸਾਰਾ ਸੰਸਾਰ ਗਿਆਨ ਸਭ ਸ਼ਬਦ ਤੋਂ ਹੋਏ ਹੋਏ ਨੇ। ਉਹ ਸ਼ਬਦ ਜਿਹੜਾ ਹਰ ਵਕਤ ਹਰੇਕ ਦੇ ਅੰਦਰ ਵੱਜ ਰਿਹਾ, ਸੁਣ ਲਓ ਜੀ, ਤਾਂ ਸੁਣਨ ਦਾ ਢੰਗ ਹੈ ਉਹਦੇ ਸੁਣਨ ਦਾ, ਪਤਾ ਨਹੀਂ ਲੱਗਦਾ ਉਹ ਸ਼ਬਦ ਦਾ। ਮਹਾਰਾਜ ਕਹਿੰਦੇ ਤੇਰੇ ਅੰਦਰ ਹਰ ਵਕਤ ਚੱਲਦਾ, ਜਿੱਥੇ ਖਿਆਲ ਰੁਕ ਜਾਣਗੇ ਤੇ ਉਹ ਦਰਵਾਜ਼ਾ ਖੁੱਲ ਜਾਏਗਾ ਜਿਹੜਾ ਬੰਦ ਪਿਆ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖਾਇਆ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲਾਇਆ। ਉੱਥੇ ਫਿਰ ਨਿਸ਼ਾਨੀਆਂ ਹੋਣਗੀਆਂ, ਤਿੱਥਾ ਅੰਮ੍ਰਿਤ ਭੋਜਨ ਸਹਿਜ ਤੁਹਾਨੂੰ ਉਪਜਾਇਆ। ਕਿਹੜੀ ਧੁਨ ਸੁਣਾਈ ਦਿੰਦੀ ਹੈ? ਕਹਿੰਦੇ ਉਹ ਸ਼ਬਦ ਸੁਣਾਈ ਦਿੰਦਾ ਜਿਹਨੇ ਸਾਰੇ ਜਗਤ ਨੂੰ ਐਨਰਜੀ ਦੇ ਕੇ ਸਾਂਭ ਕੇ ਰੱਖਿਆ ਹੈ, ਕਿਉਂਕਿ ਨਾਮ ਦੀ ਐਨਰਜੀ ਨਾਲ ਸਾਰਾ ਬ੍ਰਹਮੰਡ ਕਾਇਮ ਹੈ। ਜਿੱਤ ਸ਼ਬਦ ਜਗਤ ਥੰਮ ਰਹਾਇਆ। ਸੋ ਜਦੋਂ ਇਹ ਬਿਰਤੀ ਹੋ ਗਈ, ਦਿਨ ਰਾਤ ਲਿਵ ਵਿੱਚ ਰਹਿੰਦਾ ਹੈ, ਪੂਰਨ ਆਨੰਦ ਚ ਰਹਿੰਦਾ ਹੈ, ਜਿਸ ਦੇ ਬਾਰੇ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ, ਸਹਿਜ ਸਵਾਦ ਲਗੀ ਲਿਵ ਅੰਤਰ ਸੋ ਰਸ ਸੋ ਜਾਂਦੇ, ਸਹਿਜ ਸਵਾਦ ਲਗੀ ਲਿਵ ਅੰਤਰ ਸੋ ਰਸ ਸੋ ਜਾਂਦੇ। Thank you. ਉੱਠੇ ਗੁਰਪੂਰੇ ਕੇ ਚਰਨ ਮਨ ਉੱਠੇ। ਸਹਿ ਸਮਾਧ ਲੱਗੀ ਲਿਵੰਤਰ ਸੋਰ ਸੋਈ ਜਾਣ। ਜਦੋਂ ਸਹਿ ਸਮਾਧ ਲੱਗ ਜਾਂਦੀ ਹੈ ਉਸ ਵੇਲੇ ਸੰਸਾਰ ਦੇ ਅੰਦਰ ਦੂਜਾ ਨਹੀਂ ਨਜ਼ਰ ਆਉਂਦਾ, ਨੇਤਰ ਖੁੱਲ ਜਾਂਦੇ ਨੇ, ਦਿਵ ਦ੍ਰਿਸ਼ਟੀ ਇਹਨਾਂ 'ਚ ਪੈਦਾ ਹੋ ਜਾਂਦੀ ਹੈ। ਦਿਸਦਾ ਕੀ ਹੈ? ਇੱਕੋ ਹੀ ਵਾਹਿਗੁਰੂ, ਬੁਰੇ ਦਿਖਾਏ ਵੱਲੋਂ ਇਹਨਾਂ ਈਤਾ ਉੱਤਾ ਘੱਟ ਘੱਟ ਤੂੰ ਹੀ ਹੋ, ਗਲਤ ਨਹੀਂ ਦਿਸਦਾ। ਜਿਹੜੀ ਅਸਲੀ ਚੀਜ਼ ਆ ਉਹ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਗਲਤ ਤਾਂ ਸਾਨੂੰ ਹੁਣ ਦਿਸ ਰਿਹਾ, ਹੁਣ ਸਾਨੂੰ ਆਪਣੇ ਵੀ ਦਿਸਦੇ ਨੇ, ਬੇਗਾਨੇ ਵੀ ਦਿਸਦੇ ਨੇ, ਵੈਰੀ ਵੀ ਮਿੱਤਰ ਦਿਸਦੇ ਨੇ, ਮਿੱਤਰ ਵੀ ਦਿਸਦੇ ਨੇ। ਇਹ ਨਿਗਾਹ ਗਲਤ ਹੈ। ਜਦੋਂ ਨਿਗਾਹ ਸ਼ੁੱਧ ਹੋ ਜਾਂਦੀ ਹੈ ਫਿਰ ਕੋਈ ਦੂਜਾ ਨਹੀਂ ਦਿਸਦਾ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਦੇਖਿਆ ਇਹ ਕਿਸਮਿਨ ਕੋਏ ਨਾਨਕੇ ਲੱਛਣ ਬਰਮ ਗਿਆਨੀ ਹੋਏ। ਐਸਾ ਉੱਚਾ ਗਿਆਨ ਪ੍ਰਾਪਤ ਹੋ ਗਿਆ, ਪਰਮੇਸ਼ੁਰ ਦਾ ਪਿਆਰਾ ਹੋ ਕੇ ਪਰਮੇਸ਼ੁਰ ਦੇ ਵਿੱਚ ਲੀਨ ਅਵਸਥਾ 'ਚ ਰਹਿਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਨੇ, ਕਿਉਂਕਿ ਸਾਧ ਜੀ ਪਰਮੇਸ਼ੁਰ ਅਤੇ ਔਰ ਸਾਡੇ ਵਿੱਚ ਇੱਕ ਦੀਵਾਰ ਬਣੀ ਹੋਈ ਹੈ, ਫਿਕਸ਼ੀਅਸ ਦੀਵਾਰ, ਝੂਠ ਦੀ ਦੀਵਾਰ ਜਿਹੜੀ ਹੈ ਨਹੀਂ ਲੇਕਿਨ ਹੈਗੀ। ਇਹ ਗੁਰੂ ਮਹਾਰਾਜ ਨੂੰ ਗੋਰਖ ਨੇ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਨੂੰ, ਹੇ ਨਾਨਕ ਮੈਂ ਤੇਰੇ ਵਚਨ ਸੁਣੇ ਨੇ, ਤੂੰ ਇਹ ਕਹਿੰਦਾ ਕਿ ਇੱਥੇ ਪਰਮੇਸ਼ੁਰ ਹੈ ਹੋਰ ਕੋਈ ਹੈ ਨਹੀਂ, ਅਤੇ ਅਸੀਂ ਇਹ ਕਹਿੰਦੇ ਹਾਂ ਵੀ ਤਿੰਨ ਚੀਜ਼ਾਂ ਨੇ ਇੱਥੇ, ਈਸ਼ਵਰ ਵੀ ਹੈਗਾ, ਜੀਵ ਵੀ ਹੈਗਾ ਅਤੇ ਮਾਇਆ ਵੀ ਹੈਗੀ, ਪ੍ਰਕਿਰਤੀ ਵੀ ਹੈਗੀ, ਅਤੇ ਫਿਰ ਇਹ ਸੰਸਾਰ ਕਿੱਥੋਂ ਬਣ ਗਿਆ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਇਹ ਹਉਮੈ ਤੱਤ ਦੇ ਵਿੱਚ ਜਿਹੜੀ ਅਸਲੀ ਚੀਜ਼ ਸੀ ਉਹ ਨਕਲੀ ਹੋ ਕੇ ਦਿਖਣ ਲੱਗ, ਉਹਦੇ ਨਾਲ ਇਹ ਸੰਸਾਰ ਬਣ ਗਿਆ। ਪਰਮੇਸ਼ੁਰ ਸੀ, ਪਰਮੇਸ਼ੁਰ ਇਹ ਆਪੇ ਹੀ ਆਪਣੀ ਮੌਜ ਵਿੱਚ ਖੇਡਦਾ, ਜਿਵੇਂ ਦਰਖਤ ਹੈ ਬਰੋਟਾ ਖੜਾ ਹੈ, ਬੇਅੰਤ ਟਾਹਣੇ ਨੇ, ਕਦੇ ਉਹਦੇ ਫੁੱਲ ਆ ਜਾਂਦੇ ਆ, ਗੋਲਾ ਆ ਜਾਂਦੀਆਂ, ਪੱਤੇ ਆਉਂਦੇ ਨੇ, ਉਹ ਦਰਖਤ ਆਪੇ ਹੀ ਹੈ, ਵੀ ਦੂਜਾ ਤਾਂ ਹੈ ਨਹੀਂ ਕੋਈ। ਐਵੇਂ ਜਿਵੇਂ ਜੋ ਕੁਛ ਤੁਹਾਨੂੰ ਨਜ਼ਰ ਆਉਂਦਾ ਇਹ ਪਰਮੇਸ਼ੁਰ ਹੈ ਅਤੇ ਹੋਰ ਕੋਈ ਨਹੀਂ ਹੈ, ਲੇਕਿਨ ਹਮੈ ਨੇ ਇਸ ਸੁਰਤ ਨੂੰ ਜੀਵ ਬਣਾਤਾ, ਨੀਵਾਂ ਲੈ ਆਉਂਦਾ, ਨੀਵਾਂ ਲੈ ਕੇ ਮੈਂ ਆ ਗਈ। ਜਦ ਤੱਕ ਮੈਂ, ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜੇ ਕਿ ਨਹੀਂ ਕਰੇ, ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲੱਗ ਗਰਭ ਜੋਨਵੇਂ ਫਿਰਤਾ, ਜਿੰਨਾ ਚਿਰ ਮੈਂ ਉਨਾ ਚਿਰ ਜੰਮਣਾ ਤੇ ਮਰਨਾ, ਦੋਏ ਗਲ ਪਏ ਨੇ, ਐਸਾ ਫਰਮਾਨ ਹੈ ਮਹਾਰਾਜ ਜੀ ਦਾ। ਜੰਮਦਾ ਤੇ ਮਰਦਾ ਹੈ